ਹਾਂਜੀ, ਕੀ ਤੁਸੀਂ ਮੈਨੂੰ ਹੁਣ ਆਪਣੀ ਹਰ ਰੋਜ਼ ਦੀ ਹਾਈ ਫੀਲਡ 'ਚ ਰਹਿੰਦਿਆਂ ਦੀ ਜ਼ਿੰਦਗੀ
ਹਾਂ
ਬਾਰੇ ਦੱਸੋਗੇ ਕਿ ਤੁਸੀਂ ਸਾਰਾ ਦਿਨ ਕੀ ਕਰਦੇ ਸੀ, ਕਿਹੋ ਜਿਹਾ ਕੰਮ ਸੀ, ਕਿੰਨੇ ਘੰਟੇ ਕੰਮ ਕਰਦੇ ਸੀ ਅਤੇ ਖਾਣਾ ਕਿਵੇਂ ਬਣਾਉਂਦੇ ਸੀ?
ਇੱਦਾਂ ਗੱਲ ਹੁੰਦੀ ਸੀ ਵੀ ਅਸੀਂ ਤਿੰਨੇ ਜਣੇ ਇਕੱਠੇ ਰਹਿੰਦੇ ਹੁੰਦੇ ਸੀਗੇ ਅਤੇ ਅਸੀਂ ਜੁਦੇ ਜੁਦੇ ਥਾਂ ਕੰਮ ਕਰਦੇ ਸੀ। ਮੈਂ ਤਾਂ ਵਾਟਕਿਨ 'ਚ ਕੰਮ ਕਰਦਾ ਸੀ ਗ੍ਰੀਨਲੈਂਡ ਰੋਡ 'ਤੇ, ਅਤੇ ਜਿਹੜਾ ਮੇਰਾ ਰਿਸ਼ਤੇਦਾਰ ਸੀਗਾ ਇਹ ਕੰਮ ਕਰਦਾ ਹੁੰਦਾ ਸੀਗਾ ਲਗਬਰੋ ਮੋਰਸ ਵਿੱਚ, ਅਤੇ ਜਿਹੜਾ ਸਾਡੇ ਨਾਲ ਮੇਰਾ ਦੋਸਤ ਪਲਾਹੀ ਦਾ ਮੁੰਡਾ ਰਹਿੰਦਾ ਸੀ ਉਹ ਕੰਮ ਕਰਦਾ ਹੁੰਦਾ ਸੀਗਾ ਇੱਥੇ ਲੂਟਰਵਰਥ, ਉਹ ਵੀ ਫਾਊਂਡਰੀ ਸੀ ਲੂਟਰਵਰਥ ਦੀ। ਬਸ ਫਿਰ ਇਹਨਾਂ ਨੇ ਜਿਸ ਵੇਲੇ ਜਿਹੜੇ ਨੇ ਪਹਿਲਾਂ ਆ ਜਾਣਾ ਉਹ ਜਿਹੜੀ ਚੀਜ਼ ਨਹੀਂ ਹੋਣੀ, ਉਹਦਾ ਪਿਆਰ ਬਹੁਤ ਸੀਗਾ ਉਹ ਤਿਆਰ ਕਰਨੀ, ਜੇ ਸਬਜ਼ੀ ਹੈ ਨਹੀਂ ਦਾਲ ਹੈ ਨਹੀਂ ਤਾਂ ਉਹ ਬਣਾ ਲੈਣੀ, ਆਟਾ ਗੁੰਨ ਲੈਣਾ, ਰੋਟੀ ਪਕਾ ਕੇ ਰੱਖਣੀ, ਜਿੱਦਾਂ ਜਿੱਦਾਂ ਉਹਨਾਂ ਨੂੰ ਆਈ ਜਾਣਾ ਆਪਣੀਆਂ ਰੋਟੀਆਂ ਖਾ ਕੇ ਰਾਤ ਨੂੰ ਇਕੱਠੇ ਹੋ ਕੇ ਫਿਰ ਸਾਰੀਆਂ ਦਿਨ ਦੀਆਂ ਗੱਲਾਂ ਕਰਨੀਆਂ ਵੀ ਅੱਜ ਤੂੰ ਕਿੱਦਾਂ ਕੀ ਕੰਮ ਕੀਤਾ, ਅੱਜ ਤੈਅ ਕੰਮ ਕੀਤਾ। ਜੇ ਜਿਹੜਾ ਕਿ ਸਾਜਰੇ ਆ ਜਾਣ ਬਾਹਰੋਂ ਕੰਮ 'ਤੇ ਤਾਂ ਅੰਪੀਰੀਅਲ ਪੱਬ ਹੁੰਦਾ ਸੀ ਉੱਥੇ ਨੂੰ ਚਲੇ ਜਾਣਾ ਹੱਥ ਮੂੰਹ ਧੋ ਕੇ ਅਤੇ ਜਾ ਕੇ ਉੱਥੇ ਇੱਕ ਦੋ ਗਲਾਸ ਬੀਅਰ ਦੇ ਪੀ ਲੈਣੇ। ਇਹ ਹੁੰਦਾ ਸੀ ਕੰਮ ਉੱਥੇ, ਇੱਦਾਂ ਹੁੰਦਾ ਸੀਗਾ ਬਈ ਹੁਣ ਤਾਂ 8 ਘੰਟੇ ਆ ਕੰਮ ਉੱਥੇ, ਉਦੋਂ ਓਵਰ ਟਾਈਮ ਲੱਗ ਜਾਂਦੇ ਹੁੰਦੇ ਸੀਗੇ, 8 ਘੰਟਿਆਂ ਤੋਂ ਜ਼ਿਆਦਾ ਲੱਗ ਜਾਂਦੇ ਸੀ। ਇਹਨਾਂ ਨੂੰ ਥੋੜ੍ਹਾ ਜਿਹਾ ਸਫ਼ਰ ਕਰਨਾ ਪੈਂਦਾ ਸੀਗਾ ਅਤੇ ਇਹਨਾਂ ਨੂੰ ਰਾਹ ਦੇ ਵਿੱਚ ਆਉਣ ਜਾਣ ਨੂੰ ਘੰਟਾ ਲੱਗ ਜਾਂਦਾ ਸੀਗਾ ਅਤੇ ਮੈਂ ਇੱਥੇ ਪਹਿਲਾਂ ਆ ਜਾਂਦਾ ਸੀਗਾ। ਇਸ ਤਰ੍ਹਾਂ ਸੀ ਤਾਂ, ਔਰ ਸੈਚਰਡੇ ਨੂੰ ਤਾਂ ਅਸੀਂ ਆਪਣੀ ਸ਼ੋਪਿੰਗ ਕਰ ਲੈਂਦੇ ਸੀ, ਜਿਹੜਾ ਵੀਕ ਦਾ ਆਟਾ ਦਾਲ ਸਬਜ਼ੀ ਹੋਣੀ ਉਹ ਲਿਆ ਕੇ ਰੱਖ ਲੈਣੀ ਜਾਂ ਮੀਟ ਵਗੈਰਾ ਬਣਾ ਕੇ ਰੱਖ ਲੈਣਾ, ਫਿਰ ਵੀਕ ਦੇ ਅੱਧ ਵਿੱਚ ਜਾ ਕੇ ਫਿਰ ਹੋਰ ਦਾਲ ਸਬਜ਼ੀ ਬਣਾ ਲੈਣੀ, ਤਾਂ ਫਿਰ ਆਪਣੇ ਵੀਕਐਂਡ ਆ ਜਾਂਦਾ ਹੁੰਦਾ ਸੀਗਾ। ਇੱਦਾਂ ਸੀ ਵੀ ਅਸੀਂ ਉਦੋਂ ਬੜੇ ਇਤਫਾਕ ਨਾਲ ਅਤੇ ਪਿਆਰ ਨਾਲ ਰਹਿੰਦੇ ਸੀ, ਕੋਈ ਇੱਦਾਂ ਦਾ ਵਿਤਕਰਾ ਨਹੀਂ ਹੁੰਦਾ ਸੀ ਵੀ ਅੱਜ ਤੂੰ ਪਕਾ ਅੱਜ ਮੈਂ ਪਕਾਉਂਦਾ। ਜੇ ਮੈਂ ਆਪਣੀ ਗੱਲ ਕਰਦਾ ਵੀ ਕਈਆਂ ਦੀ ਤਾਂ ਸ਼ਾਇਦ ਇੱਦਾਂ ਕਰਦੇ ਵੀ ਹੋਣਗੇ ਵੀ ਮੈਂ ਆਹ ਕਰਦਾ ਤੂੰ ਉਹ ਕਰ, ਨਹੀਂ ਸਾਡਾ ਤਾਂ ਬਹੁਤ ਇਹ ਹੁੰਦਾ ਸੀ ਆਪਸ ਵਿੱਚ ਹੀ, ਅਤੇ ਵੀਕਐਂਡ 'ਤੇ ਵੀ ਇੱਦਾਂ ਹੀ ਹੁੰਦੀ ਸੀ ਜਿਹਨ ਰਲ ਮਿਲ ਕੇ ਸਾਰਿਆਂ ਨਾਲ ਆਪਣੇ ਕੱਪੜੇ ਵੀ ਧੋ ਲੈਣੇ ਅਤੇ ਰਲ ਮਿਲ ਕੇ ਖਾਣਾ ਵੀ ਆਪਣਾ ਤਿਆਰ ਕਰ ਲੈਣਾ ਬਣਾ ਲੈਣਾ। ਬਸ ਜਾਣਾ ਆਉਣਾ ਹੋਵੇ ਕਿਸੇ ਮਿੱਤਰ ਦੋਸਤ ਦੇ ਬਰਮਿੰਗਮ ਕਵੰਟਰੀ ਤਾਂ ਇੱਦਾਂ ਹੀ ਅਸੀਂ ਵੀਕਐਂਡ 'ਤੇ ਕਿਤੇ ਇਕੱਠੇ ਜਾ ਆਉਂਦੇ ਹੁੰਦੇ ਸੀ। ਕਾਰਾਂ ਤਾਂ ਹੁੰਦਾ ਸੀ, ਬੱਸਾਂ 'ਚ ਸਫ਼ਰ ਕਰਦੇ ਹੁੰਦੇ ਸੀਗੇ, ਜਾ ਆਉਂਦੇ ਸੀ ਜਦੋਂ ਸਾਨੂੰ ਛੁੱਟੀ ਹੁੰਦੀ ਸੀ ਵੀ ਤਾਂ ਕਿ ਚੇਂਜ ਦੇ ਲਈ ਕਿਸੇ ਮਿੱਤਰ ਦੋਸਤ ਕੋਲ ਘੜੀ ਬਹਿ ਲੈਣਾ ਫਿਰ ਤੁਰੇ ਆਉਣਾ। ਇੱਦਾਂ ਦਾ ਉਦੋਂ ਇੱਦਾਂ ਦੀ ਜ਼ਿੰਦਗੀ ਹੁੰਦੀ ਸੀ। ਅਤੇ ਕਈ ਵਾਰ ਇੱਦਾਂ ਹੁੰਦੀ ਸੀ ਪਿੰਡੋਂ ਚਿੱਠੀਆਂ ਆ ਜਾਣੀਆਂ, ਕਦੇ ਸਾਡੇ ਘਰੋਂ ਆ ਜਾਣੀ ਜਾਂ ਮੇਰੇ ਰਿਸ਼ਤੇਦਾਰ ਦੇ ਘਰੋਂ ਜਾਂ ਮੇਰੇ ਦੋਸਤ ਹਰਦਿਆਲ ਦੇ ਘਰੋਂ, ਉਹ ਫਿਰ ਵੀਕਐਂਡ 'ਤੇ ਫਿਰ ਚਿੱਠੀਆਂ ਦੇ ਜਵਾਬ ਦੇਣ ਲੱਗ ਪੈਣਾ ਜਾਂ ਕਿਸੇ ਹੋਰ ਮਿੱਤਰ ਦੋਸਤ ਦੀਆਂ ਚਿੱਠੀਆਂ ਲਿਖ ਲੈਣੀਆਂ, ਇੱਦਾਂ ਦੇ ਇਹੋ ਜਿਹੇ ਕੰਮ ਹੁੰਦੇ ਸੀਗੇ। ਅਤੇ ਉਦਾਸ ਤਾਂ ਅਸੀਂ ਜ਼ਰੂਰ ਰਹਿੰਦੇ ਸੀ, ਫੈਮਿਲੀ ਦਾ ਵਿਛੋੜਾ ਸਾਨੂੰ ਬਥੇਰਾ ਸੀਗਾ, ਇਹ ਗੱਲ ਮੰਨਣ ਵਾਲੀ ਆ। ਪਰਿਵਾਰ ਤੋਂ ਦੂਰ ਰਹਿ ਕੇ ਜ਼ਿੰਦਗੀ ਗੁਜ਼ਾਰਨੀ ਸੌਖੀ ਜਿਹੀ ਗੱਲ ਨਹੀਂ ਹੈ, ਔਖੀ ਬਹੁਤ ਆ, ਪਰ ਇਹ ਇਸੇ ਤਰ੍ਹਾਂ ਹੋਣੀ ਇਸੇ ਤਰ੍ਹਾਂ ਸੀ। ਜੇ ਅਸੀਂ ਇੰਨੀ ਸਖ਼ਤ ਮਿਹਨਤ ਜਾਂ ਇੰਨਾ ਹੌਸਲਾ ਨਾ ਕਰਦੇ ਤਾਂ ਅਸੀਂ ਆਪਣੇ ਪਰਿਵਾਰਾਂ ਨੂੰ ਸੈੱਟ ਨਹੀਂ ਕਰ ਸਕਦੇ ਸੀ। ਅਸੀਂ ਬਾਹਰ ਆ ਕੇ ਸਿਰਫ ਅਸੀਂ ਆਪਣਾ ਹੀ ਕੁਛ ਨਹੀਂ ਬਣਾਇਆ, ਇੰਡੀਆ ਦੇ ਵਿੱਚ ਆਪਣੇ ਸਾਰੀ ਫੈਮਿਲੀ ਦੇ ਜਿਹੜੇ ਭਰਾ ਸੀ ਉਹਨਾਂ ਨੂੰ ਵੀ ਖੁਸ਼ਹਾਲ ਕਰ ਦਿੱਤਾ। ਮਤਲਬ ਇਹ ਹੈ ਵੀ ਜਿਹੜੀ ਹੁਣ ਸਾਡੀ ਉੱਥੇ ਘਰ ਕੋਠੇ ਸੀਗੇ ਉਹ ਹੀ ਲੈ ਕੇ ਸਾਂਭ ਕੇ ਬੈਠੇ ਸੀ, ਜਾਂ ਕੋਈ ਥੋੜ੍ਹੀ ਬਾਹਲੀ ਜੋ ਵੀ ਜਾਇਦਾਦ ਸੀ ਉਹ ਹੀ ਲੈਂਦੇ ਸੀ, ਜਾਂ ਉਹਨਾਂ ਦੇ ਵਿਆਹਾਂ ਨੂੰ ਦਿਨਾਂ ਸੁਦਾ ਨੂੰ ਅਸੀਂ ਇੱਥੋਂ ਬੜੇ ਆਪਣੇ ਸਰਫੇ ਨਾਲ ਪੈਸੇ ਜੋੜਦੇ ਸੀ, ਖਰਚ ਬਹੁਤ ਘੱਟ ਕਰਦੇ ਸੀ, ਉਹਨਾਂ ਦੀ ਵੀ ਸਹਾਇਤਾ ਕਰਨੀ ਕੋਈ ਦਿਨ ਸੁੱਧ ਦੇ ਉੱਤੇ, ਇੰਡੀਆ ਨੂੰ ਵੀ ਪੈਸੇ ਭੇਜਣੇ, ਉਹਨਾਂ ਦੇ ਕਿਸੇ ਦਾ ਕੁੜੀ ਦਾ ਵਿਆਹ ਕਿਸੇ ਦਾ ਮੁੰਡੇ ਦਾ ਵਿਆਹ, ਇੱਦਾਂ ਅਸੀਂ ਇਕੱਲਾ ਆਪਣਾ ਨਹੀਂ ਕੀਤਾ। ਜਿਹੜੀ ਮੇਰੇ ਸਾਡੀ ਉਮਰ ਦੇ ਬੰਦੇ ਆ ਉਹਨਾਂ ਸਾਰਿਆਂ ਨੇ ਇੰਡੀਆ ਦੇ ਵਿੱਚ ਆਪਣੇ ਬਹੁਤ ਬਹੁਤ ਆਪਣੇ ਪਰਿਵਾਰਾਂ ਦੀ ਸਹਾਇਤਾ ਕੀਤੀ ਆ।
ਹਾਂਜੀ, ਤੁਸੀਂ ਆਪਣੀ ਇੰਟਰਟੇਨਮੈਂਟ ਕਿਵੇਂ ਕਰਦੇ ਸੀ?
ਇੰਟਰਟੇਨਮੈਂਟ ਸਾਡੀ ਵੀਕਐਂਡ 'ਤੇ ਇਹੀ ਸੀ ਬਈ ਗਲਾਸ ਬੀਅਰ ਦੇ ਦੋ ਪੀ ਲੈਣੇ, ਉੱਥੇ ਬਹਿ ਲੈਣਾ, ਘੜੀ ਹੱਸ ਖੇਡ ਲੈਣਾ, ਜਾਂ ਕਿਸੇ ਆਪਣੇ ਮਿੱਤਰ ਦੋਸਤ ਨੂੰ ਜਾ ਕੇ ਮਿਲਣ ਚਲੇ ਜਾਣਾ, ਉਹਦੇ ਕੋਲੋਂ ਬਹਿ ਉੱਠ ਲੈਣਾ। ਹੋਰ ਅਸੀਂ ਕੋਈ ਸਾਡੀ ਐਡੀ ਖਾਸ ਇੰਟਰਟੇਨਮੈਂਟ ਤਾਂ ਇਹੀ ਹੋ ਸਕਦੀ ਸੀ, ਹੋਰ ਤਾਂ ਕੋਈ ਸਾਡੀ ਇੰਟਰਟੇਨਮੈਂਟ ਨਹੀਂ ਸੀ। ਕਿਉਂ ਉਸ ਵੇਲੇ ਇੱਦਾਂ ਦੇ ਜਿੱਦਾਂ ਹੁਣ ਕਲੱਬਾਂ ਆਪਣੀਆਂ ਇੰਡੀਅਨ ਦੀਆਂ ਬਣੀ ਹੋਈਆਂ ਜਾਂ ਹੋਰ ਇੱਦਾਂ ਆ, ਇੰਨਾ ਕੁਛ ਹੈ ਨਾ ਸੀਗਾ। ਤਾਂ ਇਸ ਕਰਕੇ ਸਾਡੀ ਤਾਂ ਇੰਨੀ ਕਿ ਉਦੋਂ ਲਿਮਿਟਿਡ ਹੀ ਸਾਡੀ ਇੰਟਰਟੇਨਮੈਂਟ ਸੀਗੀ, ਬਹੁਤੀ ਨਹੀਂ ਸੀਗੀ। ਤੇ ਉਦੋਂ ਤਾਂ ਗੁਰਦੁਆਰੇ ਵੀ ਨਹੀਂ ਹੁੰਦੇ ਸੀਗੇ।
ਹਾਈ ਫੀਲਡ ਦੇ ਵਿੱਚ ਕਿੱਥੇ ਤੁਸੀਂ ਜਾਣੀ ਜਾਂਦੇ ਸੀ, ਇੱਦਾਂ ਕਿੰਨੇ ਕੁ ਸੀਗੀਆਂ ਸਹੂਲਤਾਂ ਤੁਹਾਡੇ ਜਾਣ ਦੇ ਲਈ? ਜਿੱਦਾਂ ਤੁਸੀਂ ਕਹਿੰਦੇ ਆ ਇੰਟਰਟੇਨਮੈਂਟ ਅਸੀਂ ਪੱਬ 'ਚ ਕਰਦੇ ਸੀ, ਕਿੰਨੇ ਕੁ ਸੀ, ਕਿੱਦਾਂ ਸੀ ਉਹਨਾਂ ਦੇ, ਉਹਨਾਂ ਬਾਰੇ ਥੋੜ੍ਹਾ ਜਿਹਾ ਖੋਲ ਕੇ ਦੱਸੋ।
ਸਾਡੇ ਇੱਦਾਂ ਹੀ ਆਪਣੇ ਪਿੰਡਾਂ ਦੇ ਕੋਲ ਕੋਲ ਲਈ ਸਾਰੇ ਇੱਥੇ ਬੰਦੇ ਰਹਿੰਦੇ ਹੁੰਦੇ ਸੀਗੇ, ਕੋਈ 2 ਕੋ ਦਾ, ਕੋਈ 4 ਕੋ ਦਾ, ਕੋਈ 10 ਕੋ ਦਾ। ਫਿਰ ਇਹਦਾ ਇੱਕ ਦੂਜੇ ਨਾਲ ਗੱਲਾਂ ਕਰਨ ਅਤੇ ਫਿਰ ਇਹਦਾ ਰਿਸ਼ਤੇਦਾਰੀਆਂ ਕੱਢ ਲੈਣੀਆਂ ਵੀ ਤੂੰ ਕੌਣ ਆ, ਤੂੰ ਕਿੱਥੋਂ ਆਇਆ, ਤੁਹਾਡਾ ਫਲਾਨਾ ਮੈਂ ਉਹਨੂੰ ਜਾਣਦਾ ਸੀ, ਉਹ ਸਾਡੇ ਪਿੰਡ ਦਾ ਸੀ, ਅਸੀਂ ਉਹਨੂੰ ਜਾਣਦੇ ਸੀ। ਇੱਦਾਂ ਕਰਕੇ ਗੱਲਾਂ ਬਾਤਾਂ ਦੇ ਨਾਲ ਜਿਹੜੇ ਵੀ ਅਸੀਂ ਇਸ ਏਰੀਏ 'ਚ ਰਹਿੰਦੇ ਸੀ, ਇੱਕ ਦੂਜੇ ਨੂੰ ਅਸੀਂ ਬੜਾ ਕਲੋਜ਼ ਕਰ ਲਿਆ ਗੱਲਾਂ ਦੇ ਨਾਲ, ਰਿਸ਼ਤੇਦਾਰੀਆਂ ਦੇ ਸੰਬੰਧਾਂ ਨਾਲ, ਮਿੱਤਰ ਦੋਸਤਾਂ ਦੇ। ਫਿਰ ਅਸੀਂ ਇੱਦਾਂ ਇਕੱਠੇ ਹੋ ਕੇ ਇੱਦਾਂ ਗਲਾਸ ਪੀਣ ਚਲੇ ਜਾਣਾ, ਕਿਤੇ ਅੰਪੀਰੀਅਰ, ਕਿਤੇ ਬਲੈਕ ਬੋਈ ਦੇ ਵਿੱਚ, ਇੱਦਾਂ ਫਿਰ ਫਿਰ ਕੇ। ਕਦੇ ਕਦੇ ਅਸੀਂ ਕ੍ਰਿਸਮਿਸ ਨੂੰ ਟਾਊਨ ਦੇ ਵਿੱਚ ਵੀ ਬੀਅਰ ਪੀਣ ਚਲੇ ਜਾਂਦੇ ਸੀ। ਅੱਜ ਕੱਲ੍ਹ ਤਾਂ ਮੇਰਾ ਖਿਆਲ ਆ ਕੋਈ ਲੋਕ ਘੱਟੇ ਹੀ ਜਾਂਦੇ ਹੋਣੇ ਆ, ਅੱਜ ਤਾਂ ਟਾਊਨ ਦੇ ਵਿੱਚ ਵੀ ਚਲੇ ਜਾਂਦੇ ਹੁੰਦੇ ਸੀ, ਕੋਈ ਇੰਨੀ ਇੱਦਾਂ ਝਗੜੇ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਸੀਗੀਆਂ। ਅਤੇ ਕ੍ਰਿਸਮਿਸ ਨੂੰ ਤਾਂ ਮੋਸਟਲੀ ਅਸੀਂ ਟਾਊਨ ਦੇ ਵਿੱਚ ਜਾਂਦੇ ਹੀ ਹੁੰਦੇ ਸੀਗੇ ਵੀ ਚਲੋ ਉੱਥੇ ਜਾਂ ਫਿਰ ਤੁਰ ਕੇ ਦੋ ਚੌਂ ਪੱਬਾਂ 'ਚ ਗਲਾਸ ਪੀ ਆਉਣੇ, ਲੋਕਾਂ ਨੂੰ ਹੱਸਦੇ ਖੇਡਦੇ ਦੇਖ ਆਉਣਾ ਅਤੇ ਆਪ ਵੀ ਹੱਸ ਕੇ ਲਿਆਉਣਾ, ਇੱਦਾਂ ਗੱਲ ਸੀ।
ਪਰ ਤੁਸੀਂ ਗਲਾਸ ਪੀਣ ਜਦੋਂ ਜਾਂਦੇ ਸੀ ਪੱਬ ਵਿੱਚ, ਉੱਥੇ ਤੁਹਾਨੂੰ ਇੱਦਾਂ ਕੋਈ ਗੋਰੇ ਹਾਈ ਫੀਲਡ ਦੇ ਗੋਰੇ, ਜਿੱਥੇ ਤੁਸੀਂ ਹਾਈ ਫੀਲਡ 'ਚ ਜਾਂਦੇ ਹੋ ਆਮ ਤੇ, ਤਾਂ ਉਹ ਤੁਹਾਨੂੰ ਕੋਈ ਇੱਦਾਂ ਟ੍ਰਬਲ ਤਾਂ ਨਹੀਂ ਸੀ?
ਨਹੀਂ ਕੋਈ ਟ੍ਰਬਲ ਨਹੀਂ
ਜਿੱਦਾਂ ਹੁਣ ਹੁੰਦੀਆਂ?
ਨਾ 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 ਨਾ, ਇੰਨੀ ਕੋਈ ਟ੍ਰਬਲ ਨਹੀਂ ਹੁੰਦੀਆਂ ਸੀਆਂ ਹਾਈ ਫੀਲਡ ਦੇ ਇਸ ਏਰੀਆ। ਹਾਈ ਫੀਲਡ ਦੇ ਏਰੀਏ ਦੇ ਵਿੱਚ ਤਾਂ ਕੋਈ ਇਹੋ ਜਿਹਾ ਪੱਬ ਵੀ ਨਹੀਂ ਸਾ ਜਿੱਥੇ ਵੀ ਕਾਲੇ ਨੂੰ ਗਲਾਸ ਨਹੀਂ ਦੇਣੀ ਭਰ ਕੇ। ਕੋਈ ਇਹੋ ਜਿਹਾ ਆਦਮੀ ਹੋਊਗਾ, ਕੋਈ ਲੜਾਕਾ ਲੜੂਕਾ ਜਾਂ ਕੋਈ ਇੱਦਾਂ ਦਾ ਜਿਹਨੂੰ ਲੈਂਡਲੋਰਡ ਨਾ ਪਸੰਦ ਕਰਦਾ ਹੋਊਗਾ ਵੀ ਤੂੰ ਲੜਾਕਾ ਆ, ਵੀ ਤੂੰ ਨਾ ਮੇਰੇ ਇੱਥੇ ਪੱਬ 'ਚ ਆਈ। ਨਹੀਂ ਤਾਂ ਇਸ ਹਾਈ ਫੀਲਡ ਏਰੀਏ ਦੇ ਵਿੱਚ ਤਾਂ ਕੋਈ ਇਹੋ ਜਿਹੇ ਡਿਸਕ੍ਰੀਮੀਨੇਸ਼ਨ ਨਹੀਂ ਸੀ ਵੀ ਤੈਨੂੰ ਗਲਾਸ ਨਹੀਂ ਬੀਅਰ ਦਾ ਭਰ ਕੇ ਦੇਣਾ। ਹੋ ਸਕਦਾ ਕਿਤੇ ਟਾਊਨ ਤੋਂ ਬਾਹਰਲੇ ਕਲੱਬ ਪੱਬ ਜਿਹੜੇ ਹੋਣ ਜਿੱਥੇ ਮੋਸਟਲੀ ਗੋਰੇ ਹਨ, ਸਾਨੂੰ ਦੇਖਿਆ ਵੀ ਨਾ ਹੋਵੇ ਕਦੇ ਕੌਣ ਆ ਕਿੱਥੇ ਦੇ ਆ, ਸ਼ਾਇਦ ਉਹ ਇਸ ਗੱਲ ਨੂੰ ਬੁਰਾ ਮਨਾਉਂਦੇ ਹੋਣ, ਪਰ ਇੱਥੇ ਸਾਨੂੰ ਤਾਂ ਕੋਈ ਐਡੀ ਦਿੱਕਤ ਪੇਸ਼ ਨਹੀਂ ਸੀ ਆਈ ਹਾਈ ਫੀਲਡ ਏਰੀਏ 'ਚ।
ਜਿਹੜੇ ਇੱਥੇ ਹਾਈ ਫੀਲਡ ਦੇ ਵਿੱਚ ਗੋਰੇ ਰਹਿੰਦੇ ਸੀ, ਉਹ ਜਿੱਦਾਂ ਵੀ ਗਰੀਬ ਸੀ ਜਾਂ ਅਮੀਰ ਸੀ ਜਾਂ ਮਿਡਲ ਕਲਾਸ ਸੀ?
ਮੇਰਾ ਖਿਆਲ ਹੈ ਵੀ ਹੁਣ ਉਹਨਾਂ ਦਿਨਾਂ 'ਚ ਤਾਂ ਮੈਂ ਇੰਨੀ ਜੱਜ ਵੀ ਨਹੀਂ ਸੀ ਕਰ ਸਕਦਾ ਕਿਉਂਕਿ ਮੈਂ ਆਪ ਨਵਾਂ ਨਵਾਂ ਆਇਆ ਸੀਗਾ ਵੀ ਅਮੀਰ ਕਿਉਂ ਹੈ। ਪਰ ਮੋਸਟਲੀ ਜਿਹੜੇ ਇਸ ਏਰੀਆ 'ਚ ਰਹਿੰਦੇ ਸੀਗੇ, ਮੇਰਾ ਖਿਆਲ ਹੈ ਮਿਡਲ ਕਲਾਸ ਜਾਂ ਮਿਡਲ ਕਲਾਸ ਅਤੇ ਲੋ ਕਲਾਸ ਦੇ ਸੀ। ਅਤੇ ਜਿਹੜੇ ਹਾਈ ਕਲਾਸਿਸ ਸੀ ਉਹ ਮੇਰਾ ਖਿਆਲ ਹੈ ਵੀ ਬਾਹਰ ਨਿਕਲ ਚੁੱਕੇ ਸੀ, ਕਿਉਂ ਬੜੇ ਬੜੇ ਮਕਾਨ ਉਦੋਂ ਇੱਥੇ ਵੇਖਦੇ ਹੁੰਦੇ ਸੀ ਮੈਲਬੋਰਨ ਰੋਡ 'ਤੇ, ਮੇਅਰ ਰੋਡ ਦੇ ਉੱਤੇ ਜਦੋਂ ਇਹ ਮਕਾਨ ਦੇਖੀਦੇ ਤਾਂ ਬਹੁਤ ਬੜੇ ਬੜੇ, ਅਤੇ ਐਵੇਂ ਲੱਗਦਾ ਜਿਵੇਂ ਪਹਿਲਾਂ ਕਿਸੇ ਅਮੀਰਾਂ ਦੇ ਹੋਣਗੇ ਇਹ ਘਰ। ਫਿਰ ਇਹ ਛੱਡ ਕੇ ਬਾਹਰ ਨੂੰ ਕਿਤੇ ਹੋਰ ਇਲਾਕਿਆਂ ਨੂੰ ਜਾਂ ਚੰਗੇ ਏਰੀਏ ਨੂੰ ਚਲੇ ਗਏ, ਕਿਉਂ ਇਹ ਮਕਾਨ ਬਹੁਤ ਬੜੇ ਬੜੇ ਆ। ਹਲੇ ਵੀ ਤੁਸੀਂ ਦੇਖ ਲਓ ਇੱਥੇ ਮੇਅਰ ਰੋਡ ਦੇ ਉੱਤੇ ਬਹੁਤ ਬੜੇ ਬੜੇ ਮਕਾਨ ਆ। ਹੋ ਸਕਦਾ ਵੀ ਇਹ ਬੜੇ ਬੜੇ ਅਮੀਰਾਂ ਆਦਮੀਆਂ ਦੇ ਹੀ ਲੈਣ ਦੇ ਸੀਗੇ ਜਾਂ ਉਹ ਹੀ ਇੱਥੇ ਇਹਨਾਂ 'ਚ ਰਹਿ ਸਕਦੇ ਸੀਗੇ। ਅਤੇ ਇਸ ਗੱਲ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਇੱਥੇ ਉਹਨਾਂ ਦਿਨਾਂ ਜਦੋਂ ਅਸੀਂ ਆਏ ਹਾਂ ਅਤੇ ਉਹ ਮਿਡਲ ਕਲਾਸ ਹੀ ਕਿਹਾ ਜਾ ਸਕਦਾ, ਸਾਡੇ ਵਰਗੇ ਵਰਕਰ ਜਾਂ ਲੋਅਰ ਥੱਲੇ ਹੋਣਗੇ ਇੱਦਾਂ ਦੇ ਹੋਣਗੇ।
ਹਾਂਜੀ, ਜਿੱਦਾਂ ਵੀ ਇੱਥੇ ਉਦੋਂ ਕੋਈ ਗੁਰਦੁਆਰਾ ਸੀ ਜਾਂ ਨਹੀਂ ਸੀ? ਜੇ ਸੀ ਤਾਂ ਤੁਸੀਂ ਕਿੱਦਾਂ ਗੁਰਦੁਆਰੇ ਜਾਂਦੇ?
ਗੁਰਦੁਆਰਾ ਸਾਡਾ ਹੈ ਨਾ ਸੀ, ਬਹੁਤ ਚਿਰ ਬਾਅਦ ਇੱਕ ਗੁਰਦੁਆਰਾ ਆਪਣੇ ਬ੍ਰਿਜ ਰੋਡ ਦਾ ਸਕੂਲ ਉਹ ਯੂਜ਼ ਕਰਦੇ ਹੁੰਦੇ ਸੀਗੇ ਵੀਕਐਂਡ ਦੇ ਉੱਤੇ। ਇੱਦਾਂ ਸੀ ਆਪਣੇ ਕਈ ਜਿਹੜੇ ਪ੍ਰੇਮੀ ਆਦਮੀ ਸੀ ਇਹਨਾਂ ਨੂੰ ਉੱਥੇ ਗੁਰਦੁਆਰੇ ਸਕੂਲ ਦਾ ਕਮਰਾ ਲੈ ਲੈਣਾ, ਲੈ ਕੇ ਉੱਥੇ ਆਪਣੀ ਮਹਾਰਾਜ ਦੀ ਬੀੜ ਲੈ ਜਾਣੀ ਅਤੇ ਸਾਰਿਆਂ ਜਿੰਨੇ ਕੁ ਵੀ ਅਸੀਂ ਹੋ ਸਕਦੇ ਸੀ ਉੱਥੇ ਇਕੱਠੇ ਹੋ ਜਾਣਾ ਅਤੇ ਉੱਥੇ ਲੰਗਰ ਵਗੈਰਾ ਜਿੱਦਾਂ ਵੀ ਹੋਣਾ ਉੱਥੇ ਖਾ ਪੀ ਲੈਣਾ। ਤਾਂ ਉੱਥੇ ਇਕੱਠੇ ਹੁੰਦੇ ਸੀ ਬ੍ਰਿਜ ਰੋਡ ਦੇ ਉੱਤੇ, ਯਾਨੀ ਇਸ ਏਰੀਏ ਦੀ ਮੈਂ ਗੱਲ ਕਰਦਾ ਆਪਣੇ ਹਾਈ ਫੀਲਡ ਦੇ ਏਰੀਏ ਦੀ। ਇੱਥੇ ਬ੍ਰਿਜ ਰੋਡ 'ਤੇ ਇਕੱਠੇ ਹੁੰਦੇ ਹੁੰਦੇ ਸੀਗੇ ਅਤੇ ਫਿਰ ਹੌਲੀ ਹੌਲੀ ਕਈਆਂ ਨੇ ਬੜਾ ਉਪਾਅ ਕੀਤਾ, ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕੀਤੇ, ਇਕੱਠੇ ਕਰਨ ਕਰਕੇ ਫਿਰ ਇਸ ਪਾਕ ਰੋਡ 'ਤੇ ਜਿਹੜਾ ਗੁਰਦੁਆਰਾ ਪਹਿਲਾਂ ਹੁਣ ਵੇਚ ਦਿੱਤਾ ਨਾ, ਫਿਰ ਇਹ ਗੁਰਦੁਆਰਾ ਲਿਆ। ਫਿਰ ਉੱਧਰ ਗੁਰੂ ਨਾਨਕ ਗੁਰਦੁਆਰਾ ਟਾਊਨ ਦੇ ਵਿੱਚ ਲਿਆ ਸੀਗਾ, ਉਹ ਇੱਕ ਚਰਚ ਲਿਆ ਸੀ, ਪਹਿਲਾਂ ਉਹ ਲਿਆ ਅਤੇ ਫਿਰ ਇਸ ਪਾਕ ਰੋਡ 'ਤੇ ਲਿਆ। ਫਿਰ ਦੋ ਗੁਰਦੁਆਰੇ ਹੋ ਗਏ। ਜਿੱਦਾਂ ਜਿੱਦਾਂ ਆਪਣੀ ਕਮਿਊਨਿਟੀ ਵੱਧਦੀ ਗਈ ਅਤੇ ਲੋਕਾਂ ਦੇ, ਫਿਰ ਇੱਕ ਗੱਲ ਹੋਰ ਹੋ ਗਈ ਸੀ ਨਾ, ਜਦੋਂ ਕਮਿਊਨਿਟੀ ਸਾਡੀ ਵੱਧ ਗਈ, ਸਾਡੇ ਲੜਕੇ ਲੜਕੀਆਂ ਦੇ ਵਿਆਹਾਂ ਦਾ ਵੀ ਜ਼ੋਰ ਪੈ ਗਿਆ, ਨਿਆਣੇ ਜਵਾਨ ਹੋ ਗਏ, ਉਹਨਾਂ ਨੂੰ ਮੰਗਣਾ ਵਿਆਹੁਣਾ, ਫਿਰ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪਈ। ਫਿਰ ਲੋਕਾਂ ਨੇ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਹੋਇਆਂ ਫਿਰ ਗੁਰਦੁਆਰੇ ਲਈ ਢਾਲਾਂ ਇਕੱਠੀਆਂ ਕਰਕੇ ਔਖੇ ਸੌਖੇ ਹੋ ਕੇ ਫਿਰ ਇਹ ਸੰਬੰਧ ਤਿਆਰ ਕਰ ਲਏ। ਪਰ ਸੁੱਖ ਬੜਾ ਇਹਨਾਂ ਦਾ ਜੇ ਇਹਨੂੰ ਚੰਗੇ ਢੰਗ ਨਾਲ ਵਰਤਣ ਤਾਂ ਲੋਕ, ਇਹ ਗੱਲ ਹੈ।
ਤੁਸੀਂ ਇੱਦਾਂ ਘਾਟ ਮਹਿਸੂਸ, ਇਹਦਾ ਮਤਲਬ ਤੁਸੀਂ ਘਾਟ ਮਹਿਸੂਸ ਕਰਦੇ ਸੀ ਜਦੋਂ ਤੁਹਾਡੇ ਕੋਲ ਤੁਹਾਡਾ ਧਰਮ ਸਥਾਨ ਨਹੀਂ?
ਧਰਮ ਸਥਾਨ ਨਹੀਂ ਸੀਗਾ, ਘਾਟ ਪਹਿਲਾਂ ਤਾਂ ਜਦੋਂ ਅਸੀਂ ਆਏ ਸਿੰਗਲ ਸੇ, ਬੋਲਾ ਐਡਾ ਬਹਾਦਰ ਨਹੀਂ ਸੀ ਕੀਤਾ। ਜਿਸ ਵੇਲੇ ਸਾਡੇ ਨਿਆਣੇ ਟੱਬਰ ਪਰਿਵਾਰ ਸਾਡੇ ਆ ਗਏ, ਇਹਨਾਂ ਨੂੰ ਘਰਦੀਆਂ ਨੂੰ ਉਦੋਂ ਨੌਕਰੀਆਂ ਤਾਂ ਕਰਦੀਆਂ ਨਹੀਂ ਹੁੰਦੀਆਂ ਸੀਗੀਆਂ, ਇਹਨਾਂ ਨੂੰ ਵੀਕਐਂਡ 'ਤੇ ਕਿਸੇ ਗੁਰਦੁਆਰੇ ਜਾਣ ਨੂੰ ਥੈਂ ਹੋਣਾ ਚਾਹੀਦਾ ਸੀਗਾ ਇੰਟਰਟੇਨਮੈਂਟ ਵਾਸਤੇ। ਤਾਂ ਫਿਰ ਨਿਆਣੇ ਸਿਆਣੇ ਹੋਣ ਲੱਗ ਪਏ, ਇਹਨਾਂ ਦੇ ਵਿਆਹਾਂ ਦੀ ਜ਼ਰੂਰਤ ਪੈ ਗਈ ਸਾਨੂੰ, ਅਤੇ ਫਿਰ ਸਾਨੂੰ ਹੋਰ ਆਪਣੇ ਰਿਲੀਜਨ ਦੇ ਵਿੱਚ ਵਿਆਹ ਕਰਨ ਦੀ, ਇਸੇ ਕਰਕੇ ਫਿਰ ਘਾਟ ਫਿਰ ਸਾਨੂੰ ਮਹਿਸੂਸ ਫਿਰ ਜਦੋਂ ਹੋਈ, ਅਸੀਂ ਇਹ ਘਾਟ ਨੂੰ ਉਸ ਵੇਲੇ ਪੂਰਾ ਕਰ ਲਿਆ ਸਾਰਿਆਂ ਭਰਾਵਾਂ ਨਾਲ ਰਲ ਕੇ, ਇਸ ਤਰ੍ਹਾਂ ਹੋਈ।
ਹਾਂਜੀ, ਜਿੱਦਾਂ ਹੁਣ ਵਿਆਹ ਦੀ ਗੱਲ ਚੱਲੀ ਪਈ, ਹੁਣ ਉਹਨਾਂ ਵਿਆਹਾਂ ਬਾਰੇ ਦੱਸੋਗੇ ਕਿ ਜਦੋਂ ਤੁਸੀਂ ਆਏ ਆ ਉਹ ਤੋਂ ਕਦੋਂ ਕੁ ਬਾਅਦ, ਕਿੰਨੀ ਦੇਰ ਬਾਅਦ ਆਪਣੀਆਂ ਫੈਮਿਲੀਆਂ 'ਚ ਇੱਥੇ ਵਿਆਹ ਹੋਣ ਲੱਗੇ ਅਤੇ ਵਿਆਹ ਕਿਵੇਂ ਕਰਦੇ ਸੀ?
ਵਿਆਹ ਉਹਨਾਂ ਦਿਨਾਂ ਦੇ ਵਿੱਚ ਇਹ ਤੁਸੀਂ ਦੇਖ ਲਓ, ਸਾਡੇ ਮੈਂ 56 'ਚ ਆਇਆ ਸੀਗਾ, 56 ਦੇ ਬਾਅਦ ਦੇ ਵਿੱਚ 25-64 ਸਾਲੀ ਇੱਥੇ ਜਿਹੜੇ ਮੁੰਡੇ ਛੋਟੀ ਉਮਰ ਦੇ ਜਾਂ ਇੰਡੀਆ 'ਚ ਮੰਗ ਹੋ ਕੇ ਆ ਗਏ ਸੀਗੇ, ਉਹਨਾਂ ਨੇ ਫਿਰ ਵਿਆਹ ਕਰਾਉਣੇ ਸ਼ੁਰੂ ਕਰ ਲਏ, ਆਪਣੇ ਇੱਧਰ ਪਰਿਵਾਰ ਆਪਣੀਆਂ ਘਰ ਵਾਲੀਆਂ ਮੰਗਾਉਣੀਆਂ ਸ਼ੁਰੂ ਕਰਤੀਆਂ ਜਿਹੜੇ ਮੰਗ ਹੋ ਕੇ ਆਏ ਸੀਗੇ। ਇਹਨਾਂ ਨੂੰ ਫਿਰ ਪਹਿਲਾਂ ਇਹਨਾਂ ਦੇ ਵਿਆਹ ਸ਼ੁਰੂ ਹੋਏ ਸੀਗੇ, ਉਦੋਂ ਕੋਈ ਇੱਦਾਂ ਦੇ ਵਿਆਹ ਨਹੀਂ ਸੀ ਜਿੱਦਾਂ ਦਾ ਅਸੀਂ ਹੁਣ ਕਰਦੇ ਹਾਂ। ਮੈਂ ਤੁਹਾਨੂੰ ਇੱਕ ਵਿਆਹ ਦੀ ਮਿਸਾਲ ਦਿੰਦਾ ਹਾਂ, ਸਾਡਾ ਇੱਕ ਮੇਰਾ ਦੋਸਤ ਇੱਥੇ ਥਲੇ ਤੋਂ ਤਰਸੇਮ ਸਿੰਘ ਸੀਗਾ, ਉਹਦਾ ਵਿਆਹ ਇੱਥੇ ਹੋਇਆ ਸੀਗਾ। ਮੇਰਾ ਦੋਸਤ ਸੀ, ਮੈਂ ਇਕੱਠੇ ਕੰਮ ਕਰਦੇ ਸੀਗੇ, ਅਤੇ ਉਹਨਾਂ ਦਿਨਾਂ ਦੇ ਵਿੱਚ ਇੱਥੋਂ ਟਿਕਟ ਭੇਜੀ ਸੀ ਆਪਣੀ ਘਰ ਵਾਲੀ ਦੀ, ਉਹ ਇੱਥੋਂ ਟਿਕਟ ਭੇਜੀ, ਘਰ ਵਾਲੀ ਆ ਗਈ ਸਾਊਥ ਹਾਲ, ਉਹਨਾਂ ਦੇ ਕੋਈ ਰਿਸ਼ਤੇਦਾਰ ਸੀ ਉਹਨਾਂ ਦੇ ਕੋਲ ਆ ਗਈ। ਇੱਥੋਂ ਅਸੀਂ 3 ਜਣੇ ਵਿਆਹ ਉਹਦੇ ਵਿਆਹ ਕਰਨ ਵਾਸਤੇ ਜਨੇਰ ਦੇ 3 ਜਣੇ ਗਏ ਸੀ, 3-4 ਜਣੇ, ਤਾਂ ਜੋ 4 ਜਣੇ ਜਾਣ ਲੱਗੇ ਤਾਂ ਮੈਨੂੰ ਉਹਨਾਂ ਨੂੰ ਮੋੜ ਦਿੱਤਾ, ਤੂੰ ਕਹਿੰਦੇ ਵੀ ਤੂੰ ਘਰ ਰਹਿ, ਜੇ ਤੂੰ ਇਤਰਾਜ਼ ਨਹੀਂ ਕਰਦਾ ਤਾਂ ਤੂੰ ਰੋਟੀਆਂ ਰੋਟੀਆਂ ਪਕਾਈ, ਅਸੀਂ ਤਕਾਲਾ ਨੂੰ ਘਰ ਨੂੰ ਆ ਜਾਵਾਂਗੇ। ਉਹ ਇੱਥੋਂ ਵਿਆਹੁਣ ਗਏ ਸਾਊਥ ਹਾਲ, ਤਕਾਲਾ ਨੂੰ ਘਰ ਆ ਗਏ ਵਿਆਹ ਕੇ। ਭਾੜਾ ਇੱਥੋਂ ਰੱਖਿਆ ਸੀ, ਕਿਰਾਇਆ ਹਵਾਈ ਜਹਾਜ਼ ਦਾ ਇੱਥੋਂ ਟਿਕਟ ਰੱਖਿਆ ਸੀ, ਹੁਣ ਮੰਗੋ ਨਹੀਂ ਹੈ। ਜਾਣੀ ਮੈਂ ਤਾਂ ਇਹ ਸੋਚਦਾ ਵੀ ਬਹੁਤ ਹੀ ਉਲਟ ਪੁਲਟ ਹੋ ਗਈ ਦੁਨੀਆ, ਇੰਨਾ ਬਹੁਤ ਜ਼ਿਆਦਾ। ਜਿੰਨੇ ਵੀ ਅੱਗੇ ਇੱਦਾਂ ਇੱਥੇ ਸੰਬੰਧ ਬਣਦੇ ਹੁੰਦੇ ਸੀ, ਬੜੇ ਸਾਦਾ ਸੀ, ਬੜੇ ਸਿੰਪਲ ਸੀ, ਸਾਦਾ ਸੀ ਔਰ ਬੜੇ ਸੌਖੇ ਸੀਗੇ। ਕਈ ਵਾਰ ਤਾਂ ਅੰਨ ਪਾਣੀ ਘਰ ਤਿਆਰ ਕਰ ਲੈਂਦੇ ਸੀ ਵਿਆਹ ਵਾਸਤੇ, ਅਤੇ ਉੱਥੇ ਪੱਬ ਦਾ ਕੋਈ ਕਮਰਾ ਲੈ ਲੈਣਾ, ਉੱਥੇ ਸਾਰਿਆਂ ਨੂੰ ਬਹਿ ਕੇ ਖਾ ਪੀ ਲੈਣਾ, ਇੱਦਾਂ ਹੁੰਦੀ ਸੀ। ਅਤੇ ਹੁਣ ਤਾਂ ਵਿਆਹਾਂ ਦਾ ਤਾਂ ਤੁਸੀਂ ਜਾਣਦੇ ਹੀ ਹਾਂ ਵੀ ਬਹੁਤ ਲੰਮਾ ਚੌੜਾ ਕੰਮ ਹੋ ਚੁੱਕਾ ਆ, ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ ਹੈ।
ਫਾਉਂਡਰੀਆਂ
'ਚ ਕਰਦੇ ਸੀ, ਇੱਕ ਦੂਏ ਨੂੰ ਕਹਿ ਸੁਣ ਕੇ ਉੱਥੇ ਕੰਮ 'ਤੇ ਲਵਾ ਲੈਂਦੇ ਸੀ। ਜਦੋਂ ਬੋਲੀ ਦੀ ਤਾਂ ਘਾਟ ਸੀਗੀ, ਜਿਹੜੇ ਉੱਥੇ ਪਹਿਲਾਂ ਕੰਮ ਕਰਦੇ ਸੀ ਉਹ ਸਹਾਇਤਾ ਬਹੁਤ ਕਰਦੇ ਸੀ, ਉਹ ਉਹਨਾਂ ਨੂੰ ਕੰਮ ਦੱਸਣਾ ਕਰਨਾ ਸਾਰਾ ਹੀ ਪੁੱਛਣਾ, ਅਤੇ ਉਹਦੀ ਮਦਦ ਕਰਕੇ ਉਹਨੂੰ ਉੱਥੇ ਸੈਟਲ ਕਰ ਦਿੰਦੇ ਸੀ। ਹਫ਼ਤੇ 2-3 ਤੋਂ ਬਾਅਦ ਤੁਸੀਂ ਜਾਣਦੇ ਵੀ ਆਦਮੀ ਆਪੇ ਹੀ ਸਮਝ ਜਾਂਦਾ ਵੀ ਮੈਂ ਆਹ ਕਰਨਾ, ਮੈਂ ਉਹ ਕਰਨਾ, ਮੈਂ ਆਹ ਕਰਨਾ, ਇੱਦਾਂ ਸੀ। ਘੰਟੇ ਫਾਉਂਡਰੀਆਂ ਵਿੱਚ ਤਾਂ ਜਿੰਨੇ ਮਰਜ਼ੀ ਲਾਈ ਜਾਂਦੇ ਸੀਗੇ, ਇਹ ਗੱਲ ਸੀਗੀ। ਬਾਕੀ ਕਿਸੇ ਫੈਕਟਰੀ ਵਿੱਚ ਘੱਟ ਵੀ ਹੁੰਦਾ ਸੀਗਾ, ਪਰ ਮੈਂ ਤਾਂ ਵਾਰਡ ਕੰਚੇ ਕੰਮ ਕੀਤਾ ਸੀਗਾ, ਉੱਥੇ
ਕਿੰਨੇ ਘੰਟੇ ਕਰਦੇ ਸੀ?
ਉਦੋਂ ਮੇਰੇ ਘੰਟੇ ਦੇਖ ਲਓ ਬਈ, ਸੈਚਰਡੇ ਵੀ ਮੈਂ ਕਈ ਵਾਰਾਂ ਆਪਣੇ 4 ਵਜੇ ਤਾਈਂ ਲਾਉਂਦਾ ਹੁੰਦਾ ਸੀ ਸੈਚਰਡੇ ਵੀ। ਵੀਕਡੇ ਦੇ ਵਿੱਚ ਵੀ 2 ਘੰਟੇ ਉਹ ਟਾਈਮ ਹੁੰਦਾ ਸੀਗਾ, 40 ਘੰਟੇ ਦੀ ਵੀਕ ਹੁੰਦੀ ਸੀ ਉਦੋਂ, ਵੀ ਬਥੇਰੇ ਘੰਟੇ ਬਣ ਜਾਂਦੇ ਸੀਗੇ ਇਸ ਤਰ੍ਹਾਂ ਦਾ। 9 ਮਿਲਦੇ ਸੀਗੇ
ਤਨਖਾਹ
ਦੇ, ਹਫ਼ਤੇ ਦੇ 9 ਪਾਉਂਡ 'ਤੇ ਮੈਂ ਸ਼ੁਰੂ ਸਟਾਰਟ ਹੋਇਆ ਸੀਗਾ। ਪਰ ਅਸੀਂ ਦੇਖ ਲਾ ਵੀ ਉਹਨਾਂ ਦਿਨਾਂ 'ਚ 9 ਪਾਉਂਡਾਂ ਨਾਲੇ ਆਪਣਾ ਝੱਟ ਨਵਾਈ ਕਰ ਜਾਂਦੇ ਸੀ। ਹੁਣ ਤਾਂ ਲੋਕ ਅੱਜ ਕੱਲ੍ਹ ਤਾਂ 50-60-60 ਪਾਉਂਡ ਤਾਂ ਆਪਣੇ ਟੈਕਸ ਹੀ ਦਿੰਦੇ ਆ ਤਨਖਾਹਾਂ ਦੇ ਉੱਤੇ, ਤਾਂ ਅਸੀਂ ਉਦੋਂ 9 ਪਾਉਂਡ ਤਨਖਾਹ ਲੈਂਦੇ ਸੀਗੇ। ਇਹ ਗੱਲਾਂ ਹੁੰਦੀਆਂ ਸੀਗੀਆਂ, ਠੀਕ ਸੀਗੀਆਂ ਉੱਦਾਂ ਤਾਂ।
ਅਤੇ ਆਮ ਲੋਕ ਕੰਮ 'ਤੇ ਕਿਵੇਂ ਜਾਂਦੇ ਸੀ, ਟਰਾਂਸਪੋਰਟ ਦਾ ਕਿੱਦਾਂ ਸੀ?
ਟਰਾਂਸਪੋਰਟ ਇੱਦਾਂ ਸੀ ਬਈ, ਬੱਸਾਂ ਕਾਰਾਂ ਬਹੁਤ ਘੱਟ ਸੀਗੀਆਂ, ਬੱਸਾਂ ਦਾ ਜ਼ਿਆਦਾ ਸੰਬੰਧ ਹੁੰਦਾ ਸੀ ਵੀ ਬੱਸ ਫੜਨੀ, ਬੱਸ 'ਤੇ ਜਾਣਾ, ਬੱਸ 'ਤੇ ਆਉਣਾ। ਟਾਈਮ ਬਹੁਤ ਲੱਗ ਜਾਂਦਾ ਸੀ ਬੱਸਾਂ 'ਚ ਜਾਣ ਆਉਣ ਦਾ, ਟਾਈਮ ਕਾਫੀ ਲੱਗ ਜਾਂਦਾ, ਪਰ ਠੀਕ ਸੀਗਾ ਉਦੋਂ। ਇਹੀ ਬੜਾ ਅਸੀਂ ਗਨੀਮਤ ਸਮਝਦੇ ਸੀ ਬਈ, ਚਲੋ ਠੀਕ ਹੈ ਕੰਮ ਤਾਂ ਹੈ ਨਾ, ਤਾਂ ਕੰਮ ਮਿਲ ਜਾਂਦੇ ਸੀ ਉਦੋਂ, ਇੱਕ ਦੂਜੇ ਦੀ ਸਹਾਇਤਾ ਕਰਦੇ ਸੀ ਫਾਊਂਡਰੀਆਂ ਦੇ ਵਿੱਚ, ਫੈਕਟਰੀਆਂ ਵਿੱਚ। ਕੋਈ ਇੱਦਾਂ ਆਦਮੀ ਬਹੁਤਾ ਵਿਹਲਾ ਨਹੀਂ ਸੀ ਰਹਿੰਦਾ ਹੈ, ਕੰਮ ਜ਼ਰੂਰ ਉਹਨੂੰ ਨੱਠ ਭੱਜ ਕਰਕੇ ਲਵਾ ਦੇਣਾ ਅਤੇ ਉਹਦੀ ਸਹਾਇਤਾ ਕਰਨੀ, ਫਿਰ ਵੀ ਇਹ ਹੁਣ ਕੰਮ 'ਤੇ ਕਾਮਯਾਬ ਹੋ ਜਾ। ਕੋਈ ਇੱਦਾਂ ਦੇ ਮਾੜੇ ਬੰਦੇ ਵੀ ਹੋਣਗੇ ਜਿਹੜਾ ਕਿਸੇ ਨੂੰ ਨਾ ਵੀ ਪਸੰਦ ਕਰਦੇ ਹੋਣਗੇ, ਨਾ ਕੰਮ 'ਤੇ ਲਵਾ ਕੇ ਖੁਸ਼ ਹੋਊਗੇ ਜਾਂ ਨਾ ਰਹਿਣ ਦੇਣਾ ਚਾਹੁੰਦੇ ਹੋਊਗੇ, ਪਰ ਇੱਦਾਂ ਦੇ ਵੀ ਤਾਂ ਹੁੰਦੇ ਹੀ ਆ। ਪਰ ਬਹੁਤੇ ਮਦਦ ਕਰਨ ਵਾਲੇ ਸੀ। ਜਿਸ ਵੇਲੇ ਅਸੀਂ ਪਹਿਲਾਂ ਆਏ ਹਾਂ, ਸਾਡੇ ਕੋਈ ਕਿਸੇ ਨੇ ਰੈਂਟ ਨਹੀਂ ਲਿਆ ਸੀ ਕਮਰੇ ਦਾ, ਅਤੇ ਸਾਡੇ ਖਾਣ ਪੀਣ ਨੂੰ ਸਾਡੇ ਰਾਸ਼ਨ ਦੇ ਪੈਸੇ ਕੋਈ ਨਹੀਂ ਸੀ ਲੈਂਦਾ। ਜਦੋਂ ਅਸੀਂ ਕੰਮਾਂ 'ਤੇ ਲੱਗ ਗਏ ਫਿਰ ਅਸੀਂ ਆਪ ਉਹਨਾਂ ਨੂੰ ਆਪਣੇ ਰਾਸ਼ਨ ਦੇ ਪੈਸੇ ਦਿੱਤੇ। ਜਿੰਨਾ ਚਿਰ ਕੰਮ 'ਤੇ ਨਹੀਂ ਲੱਗੇ ਸਾਨੂੰ 20 ਵੀ ਮੁਫ਼ਤ 'ਚ ਪਿਲਾਉਂਦੇ ਹੁੰਦੇ ਸੀ, ਤਕਾਲਾਂ ਨੂੰ ਡਰਿੰਕ 20 ਪਿਲਾਉਣੀ, ਫਿਰ ਕਹਿਣਾ ਵੀ ਤੁਸੀਂ ਉਦਾਸ ਨਾ ਹੋਇਓ। ਕਈ ਵਾਰਾਂ ਤਾਂ ਮੈਂ ਸੱਚ ਦੱਸਦਾ ਵੀ ਮੇਰੇ ਦੋਸਤਾਂ ਨੇ ਇਹ ਵੀ ਕਿਹਾ ਸੀ ਵੀ ਜੇ ਤੈਨੂੰ ਪੈਸੇ ਦੀ ਜ਼ਰੂਰਤ ਘਰ ਨੂੰ ਭੇਜਣੇ ਹੈ ਤਾਂ ਤੂੰ ਲੈ ਲੈ 50-60 ਪਾਉਂਡ 40-50, ਅਸੀਂ 2-3 ਜਣੇ ਇਕੱਠੇ ਕਰਕੇ ਤੈਨੂੰ ਪੈਸੇ ਦੇ ਦਿੰਦੇ ਹਾਂ, ਵੀ ਤੰਗੀ ਨਾ ਹੋਣ, ਪਿੱਛੇ ਤੂੰ ਪੈਸੇ ਭੇਜ ਦੇ। ਇੱਦਾਂ ਦੀ ਵੀ ਸਹਾਇਤਾ ਕਰ ਦਿੰਦੇ ਸੀਗੇ। ਹੁਣ ਤਾਂ ਮੇਰਾ ਖਿਆਲ ਆ ਪੇ ਪੁੱਤ ਨੂੰ ਨਾ ਪੈਸੇ ਦਿੰਦਾ, ਇਹ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ।
ਹਾਂਜੀ, ਇੱਥੇ ਉਸ ਵਕਤ ਜਿੱਦਾਂ ਵੀ ਹੁਣ ਮੇਲੇ ਵਗੈਰਾ ਲੱਗਦੇ ਆ, ਵਿਸਾਖੀ ਦਾ, ਈਦ ਦਾ, ਸਪਿਨੀ ਹਿੱਲ ਪਾਰਕ ਦੇ ਵਿੱਚ ਹੋਰ ਅਸੀਂ ਮਜ਼ਹਬ ਦੀ ਵਿਨਾਹ 'ਤੇ ਮੇਲੇ ਲੱਗਦੇ, ਕਿ ਉਦੋਂ ਵੀ ਇਸ ਤਰ੍ਹਾਂ ਦਾ ਕੋਈ?
ਉਦੋਂ ਕੋਈ ਨਾ ਸੀ, ਨਾ ਤਾਂ ਵਿਸਾਖੀ ਦਾ ਮੇਲਾ ਸੀ ਗੁਰਦੁਆਰੇ 'ਚ, ਅਸੀਂ ਉਦੋਂ ਹੀ ਚਲੇ ਜਾਂਦੇ ਸੀ ਗੁਰਦੁਆਰੇ 'ਚ, ਜੋ ਗੁਰਦੁਆਰੇ ਬਣਾਏ ਅਸੀਂ ਗੁਰਦੁਆਰੇ 'ਚ ਹੀ ਆਪਣਾ ਜਿੱਦਾਂ ਕਰਦੇ ਸੀ ਮਨਾ ਲੈਂਦੇ ਸੀ ਬੈਠ ਕੇ ਸਾਰੇ ਭਰਾ ਇਕੱਠੇ ਹੋ ਕੇ। ਬਾਕੀ ਨਾ ਈਦ ਦਾ ਅਤੇ ਨਾ ਜਨਮਅਸ਼ਟਮੀ, ਇਹ ਉਦੋਂ ਇੰਨੇ ਨਹੀਂ ਮਨਾਏ। ਜੇ ਮਨਾਉਂਦੇ ਸੀ ਤਾਂ ਕੋਈ ਆਪਣੇ ਘਰ ਹੀ ਮਨਾ ਲੈਂਦਾ ਸੀਗਾ, ਅਤੇ ਇੰਨਾ ਨਹੀਂ ਸੀ। ਹੁਣ ਤਾਂ ਮੇਰਾ ਖਿਆਲ ਆ ਵੀ ਆਪਣੇ ਬਾਹਲੇ ਬੰਦੇ ਹੋਣ ਕਰਕੇ ਹੁਣ ਇਸ ਤਰ੍ਹਾਂ ਬਾਹਰ ਓਪਨਲੀ ਮਨਾਉਂਦੇ ਆ, ਨਹੀਂ ਤਾਂ ਪਹਿਲਾਂ ਤਾਂ ਨਹੀਂ ਸੀਗਾ ਕੋਈ ਵੇਖਦਾ। ਹੋਰ ਵੀ ਜਿਹੜੇ ਪਾਰਕਾਂ ਪੂਰਕਾਂ 'ਚ ਮੇਲੇ ਲੱਗਦੇ ਨਾ, ਜਿਹੜੇ ਆਉਂਦੇ ਹੁੰਦੇ ਟਰੱਕਾਂ ਟਰੁੱਕਾਂ ਵਾਲੇ, ਇਹ ਹੀ ਕਿਤੇ ਮੇਲਾ ਮੂਲਾ ਜਾਂ ਸਰਕਸ ਵਗੈਰਾ ਇੱਦਾਂ ਦੀ ਆਉਣੀ, ਇੱਦਾਂ ਦੀਆਂ ਹੁੰਦੀਆਂ ਸੀਗੀਆਂ। ਇੱਦਾਂ ਦੇ ਨਹੀਂ ਹੁੰਦੇ ਸੀਗੇ ਕੋਈ ਵੀ, ਆਪਣੇ ਰਿਲੀਜਨ ਦੇ ਮੇਲੇ ਨਹੀਂ ਹੁੰਦੇ ਸੀ ਰਿਲੀਜਨ ਦੇ।
ਹਾਂਜੀ, ਜਿੱਦਾਂ ਹੁਣ ਸੋਸ਼ਲ ਸਿਕਿਉਰਿਟੀ ਦੇ ਦਫ਼ਤਰ ਆ, ਇਹਨਾਂ ਬਾਰੇ ਤੁਹਾਨੂੰ ਉਸ ਵੇਲੇ ਜਾਣਕਾਰੀ ਸੀ ਜਾਂ ਨਹੀਂ?
ਸੋਸ਼ਲ ਸਿਕਿਉਰਿਟੀ ਦੀ ਸਾਨੂੰ ਜਾਣਕਾਰੀ ਤਾਂ ਸੀਗੀ, ਪਰ ਸਾਨੂੰ ਜ਼ਰੂਰਤ ਨਹੀਂ ਪਈ ਉਦੋਂ। ਕੰਮ ਮਿਲ ਜਾਂਦਾ ਸੀ, ਕੰਮ ਦੇ ਬੜੇ ਲਾਲਚੀ ਸੀਗੇ ਉਦੋਂ। ਸੋਸ਼ਲ ਸਿਕਿਉਰਿਟੀ ਵੀ 1-2 ਪਾਉਂਡ 1.5 ਪਾਉਂਡ ਕੇ ਮਿਲਦੀ ਹੁੰਦੀ ਸੀ ਵੀਕ ਦੀ, ਤਾਂ ਜੇ ਕੋਈ ਕੰਮ 'ਤੇ ਔਫ ਹੋ ਜਾਏ ਤਾਂ। ਦਰਅਸਲ ਉਦੋਂ ਤਾਂ ਬਿਮਾਰ ਹੋ ਕੇ ਵੀ ਕੰਮ ਤੋਂ ਔਫ ਹੋਣਾ ਨਹੀਂ ਪਸੰਦ ਕਰਦੇ ਸੀ, ਦਵਾ ਦੂ ਲੈ ਲੈਣੀ, ਉਹੀ ਖਾ ਪੀ ਕੇ ਜੇ ਫਲੂ ਹੋਇਆ ਜਾਂ ਕੁਛ ਮਾੜਾ ਮੋਟਾ ਇੱਦਾਂ ਹੀ ਦੱਬੀ ਜਾਣਾ। ਕੰਮ ਤੋਂ ਔਫ ਨਹੀਂ ਸੀ ਹੁੰਦੇ ਮੋਸਟਲੀ, ਬੜਾ ਕੰਮ ਦਾ ਬੜਾ ਸੀਗਾ ਵੀ ਕੰਮ ਤੋਂ ਨਹੀਂ ਹਟਣਾ ਹੈ, ਇਹ ਗੱਲ ਸੀਗੀ। ਸੋਸ਼ਲ ਸਿਕਿਉਰਿਟੀ ਦਫ਼ਤਰ ਤਾਂ ਸੀਗੇ, ਪਰ ਅਸੀਂ ਵਰਤੇ ਹੀ ਨਹੀਂ ਹੈ ਉਦੋਂ, ਇਹ ਜ਼ਰੂਰਤ ਹੀ ਨਹੀਂ ਪਈ ਹੈ। ਕੋਈ ਵਰਤਦੇ ਵੀ ਹੋਣਗੇ ਹੁਣ ਇੱਦਾਂ ਤਾਂ ਹੁਣ 100% ਤਾਂ ਨਹੀਂ ਮੈਂ ਕਹਿ ਸਕਦਾ, ਕਈਆਂ ਦੇ ਹਾਲਾਤ ਆਪਣਾ ਆਪਣੇ ਹੁੰਦੇ ਆ, ਤੇ ਉਦੋਂ ਸਾਨੂੰ ਇੱਦਾਂ ਦੀ ਜਾਂ ਮੇਰੇ ਦੋਸਤ ਜਿਹੜੇ ਅਸੀਂ ਇਕੱਠੇ ਰਹਿੰਦੇ ਸੀ ਕਿਸੇ ਨੂੰ ਐਡੀ ਜ਼ਰੂਰਤ ਨਹੀਂ ਪਈ। ਜੇ ਸਿੱਖ ਹੋਇਆ ਤਾਂ ਸਿੱਖ ਦਾ ਨੋਟਸ ਭੇਜ ਦੇਣਾ, ਸਿੱਖ ਮਨੀ ਤਾਂ ਆ ਜਾਂਦੀ ਸੀ ਘਰ, ਬਸ ਇੱਦਾਂ ਦੀ ਸੀਗੀ। ਹੋਰ ਸੋਸ਼ਲ ਸਿਕਿਉਰਿਟੀ 'ਤੇ ਤਾਂ ਨਹੀਂ ਸੀ, ਕੋਈ ਜਾਂਦਾ ਵੀ ਹੋਊਗਾ ਹੁਣ ਅਸੀਂ ਬਹੁਤਾ ਤਾਂ ਨਹੀਂ, ਜਾਂਦੇ ਵੀ ਹੋਣਗੇ ਇਹ ਤਾਂ ਨਹੀਂ ਹੋ ਸਕਦਾ ਵੀ ਨਹੀਂ ਹੈ, ਅਤੇ ਇੱਦਾਂ ਦੀਆਂ ਹਾਲਾਤਾਂ ਸੀਗੀਆਂ।
ਹਾਂਜੀ, ਜਦੋਂ ਵੀ ਤੁਸੀਂ ਆਏ ਆ ਤੁਹਾਡੇ ਆਉਣ ਤੋਂ ਪਹਿਲਾਂ ਲੜਾਈ ਹੋ ਕੇ ਹਟੀ ਸੀ ਕਿ ਜਿਸ ਦੇ ਵਿੱਚ ਇੰਗਲੈਂਡ ਦਾ ਕਾਫੀ ਰੋਲ ਸੀਗਾ, ਤਾਂ ਉਸ ਲੜਾਈ ਦੇ ਅਸਰ, ਹਰ ਲੜਾਈ ਦੇ ਅਸਰ ਦੁਨੀਆਂ 'ਚ ਰਹਿੰਦੇ ਆ, ਕੀ ਤੁਸੀਂ ਉਹ ਲੜਾਈ ਦੇ ਅਸਰ ਤੁਹਾਡੇ 'ਤੇ ਵੀ ਇੱਥੇ ਹਾਈ ਫੀਲਡ 'ਚ ਰਹਿੰਦਿਆਂ ਨੂੰ ਤੁਹਾਨੂੰ ਕੋਈ ਮਹਿਸੂਸ ਕੀਤੇ ਜਾਂ ਨਹੀਂ?
ਉਸ ਵੇਲੇ ਸਾਨੂੰ ਗੱਲਾਂ ਜਦੋਂ ਅਸੀਂ ਆਏ ਹਾਂ ਸਾਨੂੰ ਗੱਲਾਂ ਸੁਣਾਉਂਦੇ ਹੁੰਦੇ ਸੀ ਵੀ ਇੱਧਰ ਦੀਆਂ ਜਹਾਜ਼ ਉੱਡ ਕੇ ਜਾਂਦਾ ਸੀ, ਇੱਧਰ ਬੰਬ ਡਿੱਗਦਾ ਸੀਗਾ, ਇੱਧਰ ਇੱਦਾਂ ਸੀ, ਇਹ ਸ਼ੈਲਟਰ ਬਣੇ ਹੋਏ ਸੀਗੇ, ਇੱਦਾਂ ਦੀਆਂ ਗੱਲਾਂ ਸੁਣ ਸੇ ਇੱਥੇ ਜਿਹੜੀ ਫੂਡ ਸੀ ਰਾਸ਼ਨ ਦੇ ਉੱਤੇ ਹੁੰਦੇ ਸੀ, ਘੇ ਵੀ ਰਾਸ਼ਨ 'ਤੇ, ਮੀਟ ਵੀ ਰਾਸ਼ਨ 'ਤੇ, ਇੱਦਾਂ ਦੀਆਂ ਸਾਰੀਆਂ ਗੱਲਾਂ ਸਾਨੂੰ ਦੱਸਦੇ ਹੁੰਦੇ ਸੀਗੇ। ਪਰ ਜਦੋਂ ਅਸੀਂ ਇੱਥੇ ਆਏ ਸੁਣਦੇ ਸੀ ਗੱਲਾਂ ਫੈਕਟਰੀ ਵਿੱਚ ਵੀ ਹੋਰ ਘਰ, ਪਰ ਜਦੋਂ ਅਸੀਂ ਇੱਥੇ ਆਏ ਉਦੋਂ ਕੋਈ ਚੀਜ਼ ਰਾਸ਼ਨ 'ਤੇ ਨਾ ਸੀ, ਸਾਨੂੰ ਉਦੋਂ ਦੱਸਿਆ ਸੀਗਾ ਵੀ ਲੋਕ ਕਹਿੰਦੇ ਸੀ ਵੀ ਘੇ ਵੀ ਰਾਸ਼ਨ 'ਤੇ ਹੁੰਦਾ ਸੀ, ਪਰ ਜਦੋਂ ਅਸੀਂ ਆਏ ਉਦੋਂ ਤਾਂ ਘੇ ਨਿਊਜ਼ੀਲੈਂਡ ਦਾ ਅਤੇ ਬੇਸ਼ੁਮਾਰ ਸੀਗਾ ਆਏ ਆ, ਬਹੁਤ ਖੁੱਲ੍ਹਾ ਮਿਲਦਾ ਸੀ ਸਭ ਕੁਛ, ਕੋਈ ਚੀਜ਼ ਰਾਸ਼ਨ 'ਤੇ ਨਾ ਸੀ। ਇੰਨੀ ਜ਼ਰੂਰ ਸੀ ਵੀ ਲੋਕ ਇੱਥੇ ਉਸ ਵੇਲੇ ਲੜਾਈ ਦੀਆਂ ਗੱਲਾਂ ਬਹੁਤ ਕਰਦੇ ਹੁੰਦੇ ਸੀ ਵੀ ਇੱਥੇ ਇੰਨਾ ਭਿਆਨਕ ਸੀ, ਇੰਨੀ ਭਿਆਨਕ ਸੀ, ਇੱਦਾਂ ਸੀ, ਇੱਦਾਂ ਦੀਆਂ ਗੱਲਾਂ ਤਾਂ ਜ਼ਰੂਰ ਕਰਦੇ ਸੀਗੇ। ਇਹ ਤਾਂ ਗੱਲਾਂ ਹੁਣ ਅਸੀਂ ਇੰਡੀਆ 'ਚ ਵੀ ਸੁਣੀਆਂ ਸੀਗੀਆਂ, ਜਿਵੇਂ ਮੈਂ ਕਾਫੀ ਤਕੜਾ ਸੀਗਾ ਜਦੋਂ ਇਹ ਸੈਕਿੰਡ ਵਰਲਡ ਵਾਰ ਲੱਗੀ ਹੈ, ਇੰਡੀਆ ਦੇ ਵਿੱਚ ਅਖਬਾਰਾਂ ਮੈਂ ਪੜ੍ਹਦਾ ਹੁੰਦਾ ਸੀਗਾ, ਸਾਰੀਆਂ ਸੁਣਦਾ ਸੀ ਵੀ ਅੱਜ ਜਪਾਨੀਆਂ ਨੇ ਕਲਕੱਤੇ 'ਤੇ ਬੰਬ ਸਿੱਟੇ, ਅੱਜ ਬਰਮਾ ਦੀ ਲੜਾਈ ਉਹ ਵਗੈਰਾ ਵਗੈਰਾ, ਮੈਂ ਕਾਫੀ ਕੁਛ ਇਹਦੇ ਬਾਰੇ ਸੁਣਦਾ ਪੜ੍ਹਦਾ ਰਹਿੰਦਾ ਸੀ, ਦਿਲਚਸਪੀ ਸੀਗੀ ਇਹਨਾਂ ਗੱਲਾਂ ਦੇ ਵਿੱਚ।
ਜਿੱਦਾਂ ਵੀ ਹੁਣ ਅੱਜ ਕੱਲ੍ਹ ਮਾਰ ਧਾੜ ਆ, ਨਸਲ ਦੇ ਨਸਲੀ ਵਿਤਕਰਾ ਬਹੁਤ ਆ, ਹੈ ਨਾ, ਤੇ ਰਾਈਟਸ ਵਗੈਰਾ ਆ, ਰੰਗ ਦੀ ਵਿਨਾਹ 'ਤੇ ਬਹੁਤ ਆ, ਕਿ ਉਸ ਵੇਲੇ ਵੀ ਇੱਦਾਂ ਹਾਈ ਫੀਲਡ ਦੇ ਵਿੱਚ ਕੋਈ ਇੱਦਾਂ ਦੀ ਤੁਹਾਨੂੰ ਦਿੱਕਤਾਂ ਆਈਆਂ ਜਾਂ ਨਹੀਂ?
ਨਹੀਂ, ਉਸ ਵੇਲੇ ਸਾਨੂੰ ਤਾਂ ਦਿੱਕਤਾਂ ਇੰਨੀ ਕੋਈ ਇੰਨੀਆਂ ਆਈਆਂ, ਅਤੇ ਵੱਡੀ ਚੀਜ਼ ਤਾਂ ਇਹ ਸੀ ਵੀ ਸਾਨੂੰ ਇੰਨੀ ਸਮਝ ਵੀ ਨਹੀਂ ਸੀ, ਲੈਂਗੁਏਜ ਵੀ ਨਹੀਂ ਸੀ ਸਾਨੂੰ ਆਉਂਦੀ, ਨਾ ਅਸੀਂ ਐਡੀ ਟੋਪ ਕਲਾਸ ਜੋਬ ਹੀ ਕਰ ਸਕਦੇ ਸੀਗੇ, ਸਾਨੂੰ ਆਉਂਦਾ ਨਹੀਂ ਸੀ ਕੁਛ ਵੀ, ਠੀਕ ਹੈ ਕਿ ਨਹੀਂ, ਖੇਤੀ ਤਾਂ ਕਰਦੇ, ਜ਼ਿਮੀਂਦਾਰਾਂ ਕਰਦੇ ਤਾਂ ਆਏ ਸੀ। ਇਹ ਜਿਹੜੇ ਨਸਲੀ ਵਿਤਕਰੇ ਹੋਏ ਆ, ਇਹ ਤਾਂ ਹੁਣ ਜਿਸ ਵੇਲੇ ਪੜ੍ਹੀ ਲਿਖੀ ਜਨਤਾ ਆਪਣੇ ਆਪਣੀ ਏਸ਼ੀਅਨ ਜਾਂ ਕੈਰੇਬੀਅਨ ਇਹ ਬੜੇ ਬੜੇ ਹੋਏ ਆ, ਇਹਨਾਂ ਨੂੰ ਹੁਣ ਜ਼ਰੂਰਤ ਪਈ ਨੌਕਰੀਆਂ ਦੀ ਪੜ੍ਹ ਕੇ, ਤਾਂ ਫਿਰ ਹੁਣ ਜਦੋਂ ਆਪਣੀ ਕੁਆਲੀਫਿਕੇਸ਼ਨ ਦੇ ਮੁਤਾਬਕ ਇਹ ਜੋਬ ਟੋਲਦੇ ਮਿਲਦੀ ਨਹੀਂ ਹੈ, ਮੈਂ ਤਾਂ ਕਈ ਵਾਰ ਇਹ ਇੱਕ ਵੱਡਾ ਕਾਰਨ ਸਮਝ ਲੈਂਦਾ ਹੁੰਦਾ ਹੈ ਵੀ ਇਹਨਾਂ ਨੂੰ ਇਹਨਾਂ ਦੀ ਕੁਆਲੀਫਿਕੇਸ਼ਨ ਦੇ ਮੁਤਾਬਕ ਜੋਬ ਨਹੀਂ ਮਿਲਦੀ ਹੈ, ਇਹਨਾਂ ਦੀ ਐਪਲੀਕੇਸ਼ਨਾਂ 'ਤੇ ਗੌਰ ਨਹੀਂ ਕਰਦੇ ਹੈ, ਤਾਂ ਸ਼ਾਇਦ ਇਹ ਜ਼ਿਆਦਾ ਵਿਤਕਰਾ ਹੋ ਜਾਂਦਾ ਆ, ਡਿਸਕ੍ਰੀਮੀਨੇਸ਼ਨ ਹੋ ਜਾਂਦਾ, ਇਹ ਜ਼ਿਆਦਾ ਲੜਾਈਆਂ ਘੁਲਾਈਆਂ, ਅੱਜ ਕੱਲ੍ਹ ਦੇ ਮੁੰਡੇ ਉਹ ਆਪਣਾ ਪੂਰਾ ਹੱਕ ਮੰਗਦੇ ਆ, ਇੱਦਾਂ ਹੋ ਜਾਂਦੀ ਹੋ ਗਈਆਂ। ਮੈਂ ਤਾਂ ਬਾਹਲੀ ਇੱਦਾਂ ਦੀਆਂ ਇਹ ਗੱਲਾਂ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਸ਼ਾਇਦ ਇਸ ਕਿਸਮ ਦੇ ਨਾਲ ਹੁੰਦਾ ਹੋਵੇ, ਜਾਂ ਹੁਣ ਅਨਪਲਾਏ ਬਹੁਤ ਵੱਧ ਗਈ ਹੈ, ਨੌਕਰੀਆਂ ਘੱਟ ਗਈਆਂ ਆ, ਲੋਕਾਂ ਨੂੰ ਇੱਕ ਇੱਕ ਜੋਬ ਦੇ ਉੱਤੇ ਕਈ ਕਈ ਤਾਂ ਐਪਲੀਕੇਸ਼ਨਾਂ ਹੁੰਦੀਆਂ ਆ, ਉਹਦੇ ਵਿੱਚ ਫਿਰ ਇਹ ਕੁਦਰਤੀ ਹੈ, ਇਹ ਹਿਊਮਨ ਬੀਇੰਗ ਦੀ ਨੇਚਰ ਹੈ, ਥੋੜ੍ਹੀ ਜਿਹੀ ਡਿਸਕ੍ਰੀਮੀਨੇਸ਼ਨ ਕਰੇ ਹੀ ਲੈਂਦੇ ਆ, ਇਹ ਇੱਕ ਕੁਦਰਤੀ ਚੀਜ਼ ਹੈ, ਇਹਨੂੰ ਇਹ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹੀ ਕਿਹਾ ਜਾ ਸਕਦਾ ਹੈ ਵੀ ਜਿਹੜਾ ਵਿਤਕਰਾ ਕਰਨਾ ਜਾਂ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣ ਗਿਆ ਇਹ ਤਾਂ ਹੁਣ, ਜਾਂ ਤਾਂ ਫਿਰ ਇੰਨੀਆਂ ਜੋਬਾਂ ਨੌਕਰੀਆਂ ਹੋਣ, ਨਾਲੇ ਅਸੀਂ ਇੱਕ ਚੀਜ਼ ਹੋਰ ਸੀਗੀ ਜਦੋਂ ਸਾਨੂੰ ਕੰਮ ਮਿਲਿਆ ਸਾਨੂੰ ਤਾਂ ਜਿਹੜਾ ਦੇਤਾ ਅਸੀਂ ਕਰ ਲਿਆ, ਸਾਨੂੰ ਜਿਉਂ ਕਹਿਤਾ ਵੀ ਹੋਰ 2 ਘੰਟੇ ਕਰਦੇ ਅਸੀਂ ਹੋਰ 2 ਘੰਟੇ ਕਰ ਦੇਣਾ, ਅਤੇ ਜੇ ਗੰਦਾ ਤਾਂ ਗੰਦਾ, ਜੇ ਚੰਗਾ ਤਾਂ ਚੰਗਾ, ਜੇ ਕਈ ਵਾਰ ਆਉਣ ਕਹਿਣਾ 10 ਮਿੰਟ ਵਾਧੂ ਵੀ ਕਰ ਦੇਣਾ ਕੰਮ, ਤਾਂ ਵੀ ਸਾਨੂੰ ਕੋਈ ਨਹੀਂ ਸੀਗਾ। ਪਰ ਹੁਣ ਜਿਹੜੀ ਜਨਰੇਸ਼ਨ ਗਾਹਾਂ ਸਾਡੀ ਸੈਕਿੰਡ ਜਨਰੇਸ਼ਨ ਆ ਜਾਂ 3rd ਜਨਰੇਸ਼ਨ ਆ, ਇਹ ਪੜ੍ਹ ਗਈ ਹੈ, ਪੜ੍ਹ ਕੇ ਇਹ ਹੁਣ ਜੁਸ ਵੈਸਟਰਨਾਈਜ਼ ਹੋ ਗਈ ਹੈ, ਇਹ ਹੁਣ ਉਸੇ ਤਰ੍ਹਾਂ ਰਹਿਣਾ ਚਾਹੁੰਦੇ, ਉਸੇ ਤਰ੍ਹਾਂ ਖਾਣਾ ਪੀਣਾ ਚਾਹੁੰਦੇ, ਉਸੇ ਤਰ੍ਹਾਂ ਦੀਆਂ ਨੌਕਰੀਆਂ ਚਾਹੁੰਦੇ ਆ। ਵੱਡੀ ਗੱਲ ਤਾਂ ਮੈਂ ਇਸ ਗੱਲ ਨੂੰ ਇਹ ਗੱਲ ਕਹੂੰਗਾ ਵੀ ਇਹ ਹੁਣ ਉਸੇ ਤਰ੍ਹਾਂ ਵੈਸਟਰਨਾਈਜ਼ ਹੋ ਗਿਆ। ਇਹਨਾਂ ਨੂੰ ਤਾਂ ਹੁਣ ਸਾਡੇ ਨਿਆਣੇ, ਇਹਨਾਂ ਨੂੰ ਤਾਂ ਇੰਡੀਆ ਦਾ ਪਤਾ ਵੀ ਨਹੀਂ, ਜਿੱਦਣ ਦੇ ਜੰਮੇ ਆ ਮੇਰੇ ਗ੍ਰੈਂਡਸਨ ਦੇ ਇੰਡੀਆ ਹੀ ਨਹੀਂ ਗਏ, ਹੁਣ 24-25 ਸਾਲ ਦੇ ਹੋ ਗਏ, ਇਹ ਤਾਂ ਕਦੇ ਉੱਥੇ ਗਏ ਹੀ ਨਹੀਂ ਹੈ। ਇਹ ਤਾਂ ਹੁਣ ਉੱਥੇ ਦੀਆਂ ਗੱਲਾਂ ਨੂੰ ਤਾਂ ਕੁਛ ਸਮਝਦੇ ਹੀ ਨਹੀਂ ਵੀ ਜੇ ਦੱਸੀਏ ਆ ਜਾਵਾ, ਅਤੇ ਇਸ ਕਰਕੇ ਹੁਣ ਇਹ ਦੁਨੀਆ ਚੇਂਜ ਹੋ ਗਈ ਆ। ਠੀਕ ਆ, ਰੰਗ ਨਹੀਂ ਚੇਂਜ ਹੋਏ ਪਰ ਆਦਤਾਂ ਤਾਂ ਚੇਂਜ ਹੋਏ ਗਈਆਂ ਸਾਰੀਆਂ, ਰਹਿਣ ਸਹਿਣ ਤਾਂ ਢੱਬ ਤਾਂ ਚੇਂਜ ਹੋਏ ਗਏ, ਰੰਗ ਨਹੀਂ ਚੇਂਜ, ਇਜ਼ ਅ ਡਿਫਰੈਂਟ ਥਿੰਗ, ਬਟ ਇਹ ਤਾਂ ਚੇਂਜ ਹੁਣ ਤਾਲੀਮ ਤਾਂ ਚੇਂਜ ਹੋਏ ਗਈ, ਵਕਤ ਚੇਂਜ ਹੋ ਗਿਆ।
ਹਾਂਜੀ, ਜੇ ਹੁਣ ਤੁਸੀਂ ਹਾਈ ਫੀਲਡ ਦੀਆਂ ਪੁਰਾਣੀਆਂ ਚੀਜ਼ਾਂ ਨਾਲ ਹੁਣ ਮੁਕਾਬਲਾ ਕਰੋ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ ਕਿ ਉਹੀ ਹਾਈ ਫੀਲਡ ਹੈ ਕਿ ਤੁਹਾਨੂੰ ਉੱਥੇ ਤਬਦੀਲੀਆਂ ਲੱਗੀਆਂ, ਰੌਲਾ ਵਧਿਆ, ਪਾਪੂਲੇਸ਼ਨ ਵਧੀ, ਗਲੀਆਂ 'ਚ ਸ਼ੋਰ ਸ਼ਰਾਬਾ ਜਾਂ ਸਫਾਈ ਆ, ਇਹਦੇ ਬਾਰੇ ਦੱਸ।
ਹੁਣ ਉੱਥੇ ਗੱਲ ਇਹ ਹੈ ਵੀ ਹਾਈ ਫੀਲਡ ਅੱਗੇ ਵਾਲਾ ਤਾਂ ਹੈ ਨਹੀਂ, ਹੁਣ ਤਾਂ ਥੈਂ ਥੈਂ ਸਟਰੀਟਾਂ ਦੇ ਵਿੱਚ ਬੈਰੀਕੇਡ ਜਿਹੇ ਲਾ ਤੇ, ਖੰਭੇ ਜਿਹੇ ਗੜ ਦਿੱਤੇ ਆ, ਇੱਧਰ ਦੀ ਕਾਰਾਂ ਦਾ ਲੰਘਣ ਬੰਦ ਵੇ ਕਰਤੇ, ਅਤੇ ਇਹ ਲੜਾਈਆਂ ਦੀ ਵਜ੍ਹਾ ਕਰਕੇ ਵੀ ਉੱਥੇ ਲੋਕ ਚੋਰੀਆਂ ਜਾਂ ਨੱਠ ਭੱਜ ਭੰਨ ਤੋੜ ਕਰਦੇ ਆ, ਵੀ ਕਾਰਾਂ ਚੋਰੀ ਕਰਦੇ ਆ, ਲੈ ਕੇ ਦੌੜਦੇ ਆ ਕਿਸੇ ਪਾਸੇ ਨੂੰ, ਉਹ ਇਸੇ ਕਰਕੇ ਹੁਣ ਸਟਰੀਟਾਂ ਦੇ ਵਿੱਚ ਬੰਦ ਵੇ ਕਰਤੇ, ਖੰਭੇ ਲਾ ਤੇ, ਕਿਤੇ ਬੰਦ ਕਰਤੇ ਰਾ। ਹੁਣ ਇਹ ਹੁਣ ਉਹ ਹਾਈ ਫੀਲਡ ਤਾਂ ਹੈ ਨਹੀਂ ਜਿਹਦੀ ਤੁਹਾਨੂੰ ਮੈਂ ਕਹਾਣੀ ਸੁਣਾਈ ਆ, ਪਰ ਹੁਣ ਤਾਂ ਹਾਈ ਫੀਲਡ ਦੀਆਂ ਕਈ ਸਟਰੀਟਾਂ ਢਾਹ ਕੇ ਇਹਨਾਂ ਨੂੰ ਕੁਛ ਹੋਰ ਹੀ ਬਣਾ ਦਿੱਤਾ ਹੈ, ਹੁਣ ਤਾਂ ਉਹ ਅੱਗੇ ਵਾਲਾ ਰਿਹਾ ਹੀ ਨਹੀਂ ਹੈ। ਆ ਇੱਥੇ ਆਪਣੇ ਲਾਰਲ ਰੋਡ ਦੇ ਕੋਲ ਪੱਬ ਹੁੰਦਾ ਸੀ, ਉਹ ਵੀ ਹੁਣ ਬੰਦ ਹੋ ਗਿਆ ਆ। ਲਾਰਲ ਰੋਡ ਦੇ ਕੋਲ ਇੱਕ ਪੱਬ ਹੁੰਦਾ ਸੀ ਅਤੇ ਉਹ ਵੀ ਹੁਣ ਬੰਦ ਹੋ ਗਿਆ। ਇੱਦਾਂ ਦੇ ਉੱਤੇ ਜਿਹੜੀ ਕਈ ਚੀਜ਼ਾਂ ਸੀ ਹੁਣ ਬਦਲ ਗਈਆਂ, ਉੱਦਾਂ ਦਾ ਨਹੀਂ ਹੈ ਨਾ, ਉਨੀ ਇੱਥੇ ਸਫਾਈ ਸਮਝੀ ਜਾ ਸਕਦੀ ਹੈ ਅਤੇ ਨਾ ਅੱਗੇ ਵਰਗਾ ਉੱਥੇ ਅਮਨ ਅਤੇ ਆਰਾਮ ਦੀ ਜ਼ਿੰਦਗੀ ਹੈ। ਅਤੇ ਹੁਣ ਤੁਸੀਂ ਇਹ ਆਪ ਸੋਚ ਲਓ ਵੀ ਹੁਣ ਉਹ ਤਾਂ ਰੋਜ਼ ਤਾਂ ਝਗੜੇ ਉੱਥੇ ਦੇ ਹੀ ਪੇਪਰਾਂ 'ਚ ਨਿਕਲਦੇ ਆ ਵੀ ਅੱਜ ਉਹ ਹੋਇਆ, ਅੱਜ ਵਾਹ ਹੋਇਆ। ਇੱਕ ਹੈ ਹੁਣ ਕਈ ਕਈ ਸਟੋਰੀਆਂ ਬਿਲਡਿੰਗਾਂ ਬਣਾ ਦਿੱਤੀਆਂ, ਇਹ ਅੱਗੇ ਕਿੱਥੇ ਸੀਗੀਆਂ ਇੱਦਾਂ ਦੀਆਂ?
ਤੁਹਾਡੇ ਖਿਆਲ ਮੁਤਾਬਕ ਪਹਿਲਾਂ ਹਾਈ ਫੀਲਡ ਜ਼ਿਆਦਾ ਵਧੀਆ ਸੀ?
ਬਸ ਪਹਿਲਾਂ ਹਾਈ ਫੀਲਡ ਤਾਂ ਅਸੀਂ ਉਹਨੂੰ ਮਿਸ ਕਰਦੇ ਹਾਂ ਵੀ ਪਹਿਲਾਂ ਹਾਈ ਫੀਲਡ ਬਹੁਤ ਹੀ ਚੰਗਾ ਸੀਗਾ, ਅਤੇ ਪਤਾ ਨਹੀਂ ਕਾਹਤੇ ਅੱਜ ਤਾਂ ਉਹੀ ਚੀਜ਼ ਟੋਲਦੇ ਆ, ਸਾਨੂੰ ਲੱਭਦੀ ਨਹੀਂ ਹੈ ਉਹੀ।
ਜੇ ਹੁਣ ਤੁਹਾਨੂੰ ਉੱਥੇ ਰਹਿਣਾ ਪਵੇ ਤਾਂ ਤੁਸੀਂ ਕੀ ਤੁਸੀਂ ਸੋਚੋਗੇ ਉੱਥੇ ਜਾਣ ਲਈ?
ਹੁਣ ਮੈਂ ਤਾਂ ਇਹ ਆਪਣੇ ਪ੍ਰਾਰਥਨਾ ਕਰਦਾ ਆਪਣੇ ਗੋਡ ਅੱਗੇ, ਪਰਮਾਤਮਾ ਅੱਗੇ ਵੀ ਨਾ ਬਈ ਮੈਂ ਤਾਂ ਹੁਣ ਉੱਥੇ ਰਹਿ ਨਹੀਂ ਸਕਦਾ ਹੈ, ਹੁਣ ਉੱਥੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ, ਉੱਥੇ ਦੇ ਹਾਲਾਤ ਚੰਗੇ ਨਹੀਂ ਹੈ। ਹਾਂ ਉੱਥੇ ਤਾਂ ਠੀਕ ਹੈ, ਜੇ ਕੋਈ ਐਸੀ ਜ਼ਿੰਦਗੀ ਦੀ ਬਦਕਿਸਮਤੀ ਆ ਜਾਏ ਤਾਂ ਫਿਰ ਮੈਂ ਬੱਸ ਵੀ ਨਹੀਂ, ਸਾਡੇ ਕੋਈ ਅਸੀਂ ਕੀ ਕਰ ਸਕਦੇ ਹਾਂ। ਸੋ ਇਹ ਗੱਲ ਆ ਵੀ ਮੈਂ ਚਾਹੁੰਦਾ ਨਹੀਂ ਹੈ ਵੀ ਹੁਣ ਉੱਥੇ ਮੈਂ ਜਾਵਾਂ, ਰਹਿਣ ਲਈ ਬਹੁਤ ਔਖਾ ਮਹਿਸੂਸ ਕਰੂੰਗਾ ਮੈਂ ਤਾਂ। ਮੈਂ ਹੁਣ ਨਹੀਂ ਮਨ ਮੰਨਦਾ, ਪਰ ਮੈਂ ਤਾਂ ਉਸ ਹਾਈ ਫੀਲਡ ਨੂੰ ਟੋਲਦਾ ਜਿਹੜਾ ਪਹਿਲਾਂ ਸੀਗਾ, ਦੈਟ ਵੀ ਹੈਵ ਲੋਸਟ, ਉਹ ਹਾਈ ਫੀਲਡ ਮੇਰਾ ਲੋਸਟ ਹੋ ਗਿਆ ਜਿਹੜਾ ਪਹਿਲਾਂ ਸੀਗਾ, ਹੁਣ ਤਾਂ ਨਵਾਂ ਹਾਈ ਫੀਲਡ ਆ, ਇੱਦਾਂ ਕਿਹਾ ਜਾ ਸਕਦਾ ਨਵਾਂ ਹਾਈ ਫੀਲਡ ਆ, ਪਹਿਲਾਂ ਤਾਂ ਉਹ ਹਾਈ ਫੀਲਡ ਏਰੀਆ ਉਹ ਤਾਂ ਗੁਆਚ ਗਿਆ।
ਨਹੀਂ ਤੁਸੀਂ ਡਰਦੇ ਕਿਉਂਕਿ ਤੁਹਾਨੂੰ ਖਤਰਾ ਲੱਗਦਾ ਹੁਣ?
ਉੱਥੇ ਖਤਰਾ ਲੱਗਦਾ, ਉੱਥੇ ਹੁਣ ਕ੍ਰਾਈਮ ਬਹੁਤ ਵੱਧ ਗਏ ਆ, ਲੋਕ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਉਸ ਏਰੀਏ ਦੇ ਵਿੱਚ, ਅਤੇ ਦੁਰਘਟਨਾ ਬਹੁਤ ਵਾਪਰਦੀਆਂ ਹਰ ਰੋਜ਼ ਹੀ ਫਿਰ ਹੁਣ ਇੱਦਾਂ ਦੇ ਹਾਲਾਤਾਂ ਵਿੱਚ ਅਸੀਂ ਕਿੱਦਾਂ ਕਹਿ ਸਕੀਏ ਵੀ ਅਸੀਂ ਉੱਥੇ ਹੁਣ ਇਸ ਪੁਰਾਣੀ ਉਮਰ 'ਚ ਉੱਥੇ ਜਾ ਕੇ ਰਹੀਏ? ਸਾਡੇ ਹੁਣ 68 ਸਾਲ ਦੀ ਸਾਡੀ ਉਮਰ ਹੋ ਗਈ, ਅਸੀਂ ਹੁਣ ਉੱਥੇ ਰਹਿਣਾ ਮੁਸ਼ਕਿਲ ਹੀ ਸਮਝਦੇ ਹਾਂ। ਹਾਂਜੀ, ਇਹ ਗੱਲ ਆ।
ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
ਚਲੋ ਠੀਕ ਹੈ ਜੀ, ਜੋ 7-10 ਹੋ ਗਿਆ, ਜੋ ਵੀ ਸਾਡੀ ਸਮਝ ਸੀਗਾ, ਜੋ ਕੁਛ ਅਸੀਂ ਦੇਖਿਆ, ਅਸੀਂ ਤੁਹਾਨੂੰ ਦੱਸ ਦਿੱਤਾ, ਹੋਰ ਕੀ ਹੈ।